ਡਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈ ਤਾਰੀ ਹੈ ਦੇਖੈ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਕੀ ਵਾਰ ਦੀ 20ਵੀਂ ਪੌੜੀ ਦੇ ਰੂਪ ਵਿੱਚ ਇਸ ਪੌੜੀ ਦੇ ਨਾਲ ਦੋ ਸਲੋਕ ਨੇ। ਇਹ ਦੋਨੋਂ ਸਲੋਕ ਔਰ ਤੀਸਰੀ ਪੌੜੀ ਜੋ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰਨਾ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤਨ ਔਰ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਨਾਲ ਆਏ ਜੋ ਦੋ ਸਲੋਕ ਨੇ, ਪਹਿਲੇ ਸਲੋਕ ਅੰਦਰ ਤਾਂ ਜਿਹੜੇ ਮਨੁੱਖ ਆਪਣੀ ਜ਼ਬਾਨ ਤੋਂ ਕੌੜਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਉਹਨਾਂ ਦੇ ਸੰਬੰਧ ਵਿੱਚ ਉਪਦੇਸ਼ ਦ੍ਰਿੜ ਕਰਾਇਆ ਹੈ। दूसरे श्लोक विच एक ओ ने कि जेड़े बाहरों वखावा अडंबर बना के बैठे ने कि असी बहुत भगत हाँ बहुत सियाने हाँ पर अंदर उन्हां दे कूड़ भरिया पे अंदर कपट ते छल भरिया है। दातार ने एक उन्हां संबंधी किया ते तीसरा वचन दूजे श्लोक विच कीता एक ओ ने जेड़े बाहरों तन दे दफ्तर इंज लगदा मैले भाई बैठे ने पर अंदर उन्हां दा रेशम की तरह बिल्कुल कोमल है। पौड़ी विच हजूर ने उस परम पिता परमेश्वर की सिफ तो सलाह की जिन्हें यह सारी सृष्टि सिरजिया बनाया है। आओ पहला श्लोक है नानक फिक्का बोलिए तन मन फिक्का होए। फिक्के का आखरी अर्थ हुंदा रुखा बोलना कौड़ा बोलना। धन गुरु नानक साहब जी कृपा करते ने जेड़ा मनुख अपनी जबान तो रुखा बोलता है फिक्का बोलता है उस बंदे का अपना तन भी भ्रष्टिया जाता रुखा हो जाता ते उस बंदे का अंदर मन जेड़ा वह भी फिक्का पै जाता है। हजूर ने कुछ कृपा करे अमृत बाणी विच बचन सानू समझाए ने। देखो गुरु ग्रंथ साहब ने ते सानू बोलन का भी तरीका दसे कि दुनिया विच रहिंदिया बोलना किवें है क्योंकि बोलन दे नाल साडे संबंध बनते भी ने ते बोलन दे नाल साडे संबंध टुट भी जाते। असल विच सच जाणो कुछ शब्द ऐसे ने जेडे बोलन दे नाल समाज के लोग तुहाडे वल आकर्षित हुंदे ने ते कुछ जबान दे ऐसे बोल ने जेडे बोलन दे नाल अपने भी बंदे तो दूर चले जाते। एक सियाने विद्वान ने बहुत सोहनी उदाहरण दिती इस संबंधी कहिंदे ने सुगंधी ते दुर्गंधी ये दोनों आपो अपनी तस्वीर रख दियां ने। जदों सुगंधी होवेगी महक होवेगी ते कुदरती तौर ते महक वाले पासे लोग सुगंधी वाले पासे आप खिचे जाणगे आकर्षित होणगे ते जिथे दुर्गंधी होवेगी फैलदी सुगंधी भी है फैलदी दुर्गंधी भी है। जदों सुगंधी फैलदी है ते लोकां नूं अपने वल खिचदी है ते जदों किते दुर्गंध होवे ते ओ लोकां नूं अपने तो दूर कर देंदी। सच जाणो मिठे बोल जिहड़े ने ओ लोकां नूं मनुख दी शख्सियत वल आकर्षित करदे ने जिहड़ा ओ बोल बोल रहा है ते फिक्के बोल ऐसे ने कि जिहड़े बोलण दे नाल अपने भी बंदे तो दूर चले जांदे। हजूर ने अमृत बाणी च प्रमाण दिते ने गुरु नानक साहब किन्ने अपनी जबान तो ओ बोल बोली जिदे बोलन नाल समाज विच भी तेनू इज्जत मिले जेड़े बोल बोलन दे नाल परमात्मा दे घर विच भी तेनू इज्जत मिल जाए ओ बोल बोली कि जिन्ना बोलां नू लोक तेरे जान तो बाद भी याद करन ते थां थां इको गल कहन कि ओदे शब्दां ने दुनिया नू की लिया। हजूर ने शब्द वरते ने साहब जी के बचन ने जित बोले पत पाई है कि जिदे बोलन नाल जिहड़े शब्द कहन दे नाल मनुख की इज्जत बने पत बने जित बोले पत पाई है सो बोलिया परवान। असल विच ओ बोले हुए शब्द परवान ने जिदे बोलन नाल इज्जत मिले जित बोले पत पाई है सो बोलिया परवान। फिक्का बोल दबुचना सुन मूर्ख मन आ जा किन्न खे मूर्ख मन खे अजान मन जदू फिक्का बोलेगा फिक्का बोलन दे नाल तू आप भी खुआर होगा। भाई से भाई गुरदास जी होना ने दो उदाहरण दिखाई ने किन्न देखो बगले का रंग भी चिट्टा है ते हंस का रंग भी सफेद चिट्टा है कोयल का रंग भी काला है ते कां का रंग भी काला है ते जेकर इन्हां नूं आपां रंग करके देखिए ते कोई भी मनुख इन्हां विच अंतर नहीं जान सकेगा। वो कहेगा कोयल का रंग भी काला ते कां का रंग भी काला, दोनों विच फर्क ही। बगले का रंग भी काला ते खंस का रंग भी काला, वाहिगुरु बगले का रंग भी सफेद ते खंस का रंग भी सफेद, दोनों विच अंतर की। ते फिर अगों पता लगता नहीं, रंग नहीं, दोनों के वर्तन विच ते दोनों के बोलन की तस्वीर विच बड़ा फर्क है। भाई साहब ने एक शब्द वरते है, किन्ने खंस ना छड़े मान सर, बगला बहुत छप्पड़ फिर आवे। कि खंस विच इन्ने गुण ने, वो कभी भी मान सरोवर नू किसी भी कीमत से तागर नू तैयार नहीं। ते भावे बगले का रंग भी चिट्टा है, पर एक कभी भी भुलिए ना कि बगले का कोई सिद्धांत नहीं। हंस मान सरोवर नू कभी छड़दा नहीं, ते सच जानो बगला कभी किसे टेक के बैंदा नहीं। उन्हें सारे छप्पड़ जड़े ने उन्हां दे ठिकाने अपने बनाए। भाई साहब कहिंदे ने कोयल बोले अंब बण, वण वण कौं कथाओ सखावै। कि कोयल जदों भी बोलदी है वो बागां विच बोलेगी। ते साहब ने तां बाणी विच भी वचन वरते ने, कहन लगे कोयल जदों बोलदी है अंबां दे रुखां ते बोलदी है। वो जदों बोले, देखो कोयल भी बोलदी है, कां भी बोलदा है, पर दोनों की बोली विच बड़ा फर्क है। की होया जे दोनों का रंग इको जिहा है। जदों कोयल बोलदी है ते लोग लोक के देखते ने, लोक के सुनते ने कि कोयल किते साडी आवाज नाल, कोयल किते साडे वजूद नूं देख के, तन नूं देख के किते मिठे नगमे, मिठे गीत, मिठी बोली बंद ना कर देवे। कोयल नूं लोक बागां विच लोक के सुनदे ने, पर बदकिस्मती है कां घर आके बनेरे ते भी बोले ते लोकी सोटी मार के उड़ा देंगे। वो फर्क है ना बोली का। कां घर आके बनेरे ते बोले ते लोग कहिंदे नूं सोटी मारो, इहनूं वट्टा मारो, इहनूं उड़ाओ। इह कां जिहड़ा है इह सिर खाई जांदा है। पर मैं कहिंदा कोयल नूं सुण लई लोक बागां भी जांदे ने ते कां घर आके भी बोले, उहनूं कोई नहीं सुणदा। बस इन्ना फर्क है। जिस नूं रब ने जबान की मिठास दिती है, जिस दे बोलां नूं रब ने अंदर की मिठास दे दिती है, गुरमुख सच जाणियो वो किते उजाड़ विच भी बैठ जाए ते लोग उहदी बोली नूं सुन जाणगे, ते फिक्का बंदा तुहानूं मिल के दूरों कई मैल तो चल के आए ते तुहाडे कोल बैठ के अपनी गल करनी चाहे, सच जाणो एडी दूर आए रुखे नूं कोई सुनूं तैयार नहीं। मिठ बोलड़ा किते उजाड़ विच भी बैठा होवे, लोकी मीलां दा सफर तय करके उहनूं सुन जांदे। इहदी जबान विच मिठास है। हजूर ने कृपा कीती, मैं जिहड़ी बेनती कर लगा, जे फिक्का बोलांगे ते कां दी तरह दुरकारे जांगे, जे मिठा बोलांगे ते सच जाणो कोयल दी तरह अदब मिलेगा। एक दो मैं प्रमाण बाणी विचों अर्ज करने चाहना। देखो मेरा रब वो कभी भी कौड़ा नहीं बोलता। गुरु ग्रंथ साहिब विच गुरु अर्जुन देव कहिंदे ने कि मेरा साजनड़ा, मेरा प्यारा वाहिगुरु, किन्ने मैं कई बारी सोचना वा। कि गुरु अर्जुन साहिब कहिंदे फरमाउंदे ने कई बारी सोचना वा कि मेरा प्यारा प्रीतम कभी मैनू कौड़ा बोलिया होवे। ते कहिंदे ने जदों मैं एक एक दिन, एक एक लब, एक एक स्वाद याद करना वा, ते कहिंदे ने कोई दिन, कोई घड़ी, कोई पल, कोई साल, कोई महीना, कोई पल, कोई मुहूर्त ऐसा नहीं होगा कि जिदन मैनू यह समझ पै जाए इदन मेरा प्यारा वाहगुरु मैनू मिठा बोलिया। थी कहिंदे ने हकीकत देवे कि जे कौड़ा बोलना वाहगुरु मैं बेनती कर रहा, कभी कौड़ा मैनू बोलिया नहीं, हमेशा मिठा बोलद। किन्ने ने सलीहते वे ओनू असल विच कौड़ी शब्दावली आउंदी। हजूर ने शब्द वरते ने मिठ बोलड़ा जी हर सज्जन स्वामी मोरा। मेरा सज्जन आप का मिठा है, मेरे सज्जन अंदर मिठास है। मिठ बोलड़ा जी हर सज्जन स्वामी मोरा, हो संभल सकी जी ਸੰਭਲ ਦਾ ਅਰਥ ਹੁੰਦਾ ਯਾਦ ਕਰਨਾ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਮੇਰੇ ਪਿਆਰੇ ਵਾਹਿਗੁਰੂ ਨੇ ਤੇ ਕੌੜਾ ਕੌੜਾ ਬੋਲਣਾ ਹੀ ਨੀ ਆਉਂਦਾ। ਤਾਂ ਸਾਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ। ਅਸੀਂ ਸ਼ਬਦ ਪੜ੍ਹਨੇ ਆ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਹੇ ਮੇਰੇ ਪਿਆਰੇ ਪ੍ਰੀਤਮ ਜੀ ਤੇਰੀ ਚਾਲ ਬੜੀ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ, ਤੇਰੀ ਬਾਣੀ ਸਾਰਿਆਂ ਦੇ ਅੰਦਰ ਨੂੰ ਸੰਤੋਖ ਦਿੰਦੀ ਹੈ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇਸ ਮਨ ਕੀ ਪੂਰੀ ਹੈ, ਸਾਰ ਵਿੱਚੋਂ ਪਗ ਧਰੈ ਖਿਮ ਖਿਮ ਆਪ ਆਪ ਸੰਧੂਰੇ। ਹੁਣ ਦੇਖੋ ਦੋ ਪ੍ਰਮਾਣ ਦਾਤਾਰਨੇ ਦੇ ਵਿੱਚ ਦਿੱਤੇ। ਪਹਿਲਾ ਵਚਨ ਕਿਹਾ ਕਿ ਤੇਰੀ ਚਾਲ ਬੜੀ ਚੰਗੀ, ਤੇ ਜੁਦਾ ਸ਼ਬਦ ਵੇਚਿਆ ਤੇਰੀ ਬੋਲੀ ਵੀ ਬੜੀ ਚੰਗੀ। ਹੁਣ ਬੰਦਾ ਪੁੱਛਦਾ ਵੀ ਚਾਲ ਕਿਹੋ ਜਿਹੀ ਚੰਗੀ ਹੈ ਤੇ ਬੋਲੀ ਕਿਹੋ ਜਿਹੀ ਚੰਗੀ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇ ਅਗਲਾ ਬਚਨ ਹੈ ਤਰਲਾ ਜਵਾਨੀ ਆਪ ਭਾਨੀ, ਇਸ ਮਨ ਕੀ ਪੂਰੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ, ਤੇ ਚਾਲ ਤੇਰੀ ਸਾਰੰਗ ਜਿਉ ਪੱਗ ਧਰੈ ਖਿਮ ਖਿਮ। ਇੱਥੇ ਸਾਰੰਗ ਦਾ ਅਰਥ ਹੈ ਹਾਸੀ, ਜਿਵੇਂ ਹਾਸੀ ਬੜੀ ਮਸਤ ਚਾਲ ਚੱਲਦਾ ਹੈ, ਚਾਲ ਤੇਰੀ ਹਾਸੀ ਵਰਗੀ ਮਸਤ ਹੈ, ਤੇ ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਮੈਂ ਸਿਰਫ ਆਉਣਾ ਇਸ ਵਿਸ਼ੇ ਤੇ ਕਿ ਮੇਰਾ ਸੱਜਣ ਕਦੀ ਫਿੱਕਾ ਬੋਲਦਾ ਹੀ, ਉਹ ਮਿੱਠ ਬੋਲਣਾ ਹੈ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਮਾਲਕ ਜੀ ਖੱਲੇ ਯਾਰਾਂ, ਖੱਲੇ ਯਾਰਾਂ ਖੁਸ਼ ਖਬਰੀ, ਦਵਾਰਕਾ ਨਗਰੀ ਰਾਸ ਡਗੋਈ। ਉੱਥੇ ਇੱਕ ਸ਼ਬਦ ਵਰਤੇ ਹੈ ਕਿ ਮੇਰੇ ਮਾਲਕ ਜੀ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕੋਕਨ ਕੋਕਲਾ ਤਰਲ ਜਵਾਨੀ, ਉਹਦੀ ਚਾਲ ਸੁਹਾਵੀ ਵੀ ਤੇ ਬਾਣੀ ਵੀ ਮਧੁਰਾੜੀ ਹੈ। ਸ਼ਬਦ ਵਰਤੇ ਪਏ ਨੇ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਤਾਏ ਕੇ ਮਗੋਲ, ਤੇਰੀ ਜ਼ਬਾਨ ਵਿੱਚ ਮਿਠਾਸ। ਦੇਖੋ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ, ਉਹਨਾਂ ਦੇ ਪਵਿੱਤਰ ਸ਼ਲੋਕ ਨੇ, ਤੇ ਜਦੋਂ ਸ਼ਲੋਕਾਂ ਨੂੰ ਪੜ੍ਹਨੇ ਆ ਉਹਨਾਂ ਨੇ ਸ਼ਬਦ ਵਰਤਿਆ। ਕਹਿੰਦੇ ਨੇ ਸੱਜਣਾ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਤੇਰੇ ਅੰਦਰ ਨੂੰ ਮਿਠਾਸ ਦੇ। ਦੇਖੋ ਜੇ ਅੰਦਰ ਦੀ ਮਿਠਾਸ ਨੇ ਨਾ, ਬਾਹਰੋਂ ਕੁਝ ਸਮੇਂ ਲਈ ਮਿੱਠਾ ਬੋਲਾਂਗੇ, ਪਰ ਉਹ ਮਿਠਾਸ ਕਦੀ ਵੀ ਕਿਸੇ ਨੂੰ ਪਾਏਗੀ ਨਹੀਂ ਜੇ ਬੰਦਾ ਅੰਦਰੋਂ ਮਿੱਠਾ ਸੀ। ਬਾਬਾ ਜੀ ਨੇ ਇੱਕ ਸ਼ਬਦ ਤਾਂ ਕਿਹਾ ਹੈ ਕਿ ਕੰਨ ਮੁਸੱਲਾ ਸੂਫ ਗਲ, ਕੰਨ ਦਾ ਅਰਥ ਹੈ ਕੰਧਾ, ਮੋਢੇ ਦੇ ਉੱਤੇ ਰੱਖਿਆ ਉਹ ਬਸਤਰ ਕੱਪੜਾ ਜਿਹਦੇ ਤੇ ਬੈਠ ਕੇ ਤੂੰ ਨਮਾਜ਼ ਪੜ੍ਹਨਾ, ਮੁਸੱਲਾ ਸੂਫ ਗਲ, ਗਲ ਵਿੱਚ ਸੂਫੀਆਂ ਵਾਲਾ ਲਿਬਾਸ ਵੀ ਪਾਇਆ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ। ਹੁਣ ਗੁੜਵਾਟ ਦਾ ਅਰਥ ਵੀ ਮਿੱਠਾ ਬੋਲਣਾ, ਜ਼ਬਾਨ ਗੁੜ ਵਰਗੀ ਮਿੱਠੀ। ਇਸ ਕਰਕੇ ਮੈਂ ਥੋੜਾ ਜਿਹਾ ਵੇਰਵਾ ਇਸ ਸੰਬੰਧੀ ਦੇਣਾ ਚਾਹੁੰਦਾ ਕਿ ਅਸਲ ਵਿੱਚ ਉਹ ਹੀ ਮਿੱਠਾ ਬੋਲਿਆ ਪ੍ਰਵਾਨ ਹੈ ਜੇ ਬੰਦੇ ਦਾ ਅੰਦਰ ਵੀ ਮਿੱਠਾ ਹੋਵੇ। ਜੇ ਅੰਦਰ ਕੋੜ ਨਾਲ ਭਰਿਆ ਬਾਹਰੋਂ ਮਿੱਠਾ ਬੋਲੀ ਜਾ, ਉਹਨੂੰ ਗੁਰੂ ਨੇ ਕਦੀ ਨੀ ਪ੍ਰਵਾਨ ਕੀਤਾ। ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਉਹਨਾਂ ਦੋ ਸ਼ਲੋਕ ਹੋਰ ਬੋਲਣ ਸੰਬੰਧੀ ਕਹੇ ਤੇ ਜਦੋਂ ਕੋਈ ਭੈਣਾ ਬੋਲਦਾ, ਅੱਗੇ ਬਾਬਾ ਜੀ ਦੀ ਬਾਣੀ ਵਿੱਚ ਅਜੇ ਅਰਥ ਆਉਣੇ ਨੇ, ਉਹਦੇ ਨਾਲ ਬੀਤਦੀ ਕੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ ਬਾਬਾ ਫਰੀਦ ਜੀ ਨੇ, ਤੇ ਉਹ ਆਪ ਮਿੱਠੇ ਨੇ। ਦੇਖੋ ਉਹਨਾਂ ਨੂੰ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਬਾਬਾ ਫਰੀਦ ਸਾਹਿਬ ਸ਼ੱਕਰ ਗੰਜ। ਉਹਨਾਂ ਨੂੰ ਸ਼ੱਕਰ ਗੰਜ ਕਿਉਂ ਕਿਹਾ ਜਾਂਦਾ, ਇਹਨਾਂ ਸੰਬੰਧੀ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ। ਕੁਝ ਇਸ ਕਰਕੇ ਕਹਿੰਦੇ ਨੇ ਕਿ ਜਿੱਦਣ ਰੱਬ ਦੀ ਯਾਦ ਵੀ ਜੁੜੇ ਤੇ ਮਾਂ ਨੇ ਇੱਕ ਸ਼ੱਕਰ ਦੀ ਪੋਤਲੀ ਤੋਂ ਬਾਬੇ ਫਰੀਦ ਨੂੰ ਬੰਦਗੀ ਵੱਲ ਪ੍ਰੇਰਿਆ, ਉਹਨੂੰ ਤਾਂ ਕਹਿੰਦੇ ਨੇ ਸ਼ੱਕਰ ਗੰਜ। ਵੈਸੇ ਗੰਜ ਦਾ ਹੁੰਦਾ ਖਜ਼ਾਨਾ। ਕੁਝ ਸੱਜਣ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਇੰਨੇ ਮਿੱਠੇ ਸਨ, ਜਦੋਂ ਕਿ ਉਹਨਾਂ ਨੇੜੇ ਬਹਿੰਦਾ ਸੀ, ਸ਼ਬਦ ਸੁਣਦਾ ਸੀ ਤੇ ਅੰਦਰ ਨੂੰ ਠੰਡ ਪੈਂਦੀ ਸੀ, ਤੇ ਲੋਕ ਕਹਿੰਦੇ ਸਨ ਕਿ ਬਾਬਾ ਫਰੀਦ ਦੇ ਕੋਲ مٹھاس کا خزانہ ہے وہ شکر گنج ہے. توجہ دیا جائے کہ انہوں کو مٹھاس کا خزانہ ہے وہ شکر گنج نہیں. تو تیسرا میں بےزتی کراں اصل وچ وہ اینے کو میٹھے نے وہ اپنے مٹھ بولڑے نال جڑے نے تے جدو انہاں مٹھ بولڑے نال جڑ کے اودی آواز سنی تے لوکاں نوں اک گل دسی کہن لگے دنیا دے لوگو کہ تسی مٹھاس نوں پیار کردے ہو کوئی اپنی زبان تے مٹھاس نوں حاصل کرن لئی گڑ رکھدا ہے کوئی مشری نوں چکھدا ہے کوئی کھنڈ کھا رہا ہے کوئی شہد کھاندا ہے کوئی امرت ورگا میٹھا دودھ پیندا ہے کہ ساری چیزاں میٹھیاں نے بالکل چنگیاں نے یہ کوئی دو راوا نہیں پر یہ بھی کدی نہ بھولو کہ جنہ رب میٹھا یہ تو میٹھا ہور کوئی ہے. ست گرو جی بانی وچ بابا جی نے شبد ورتے نے کہن لگے شکر کھنڈ نواس گڑ ماکھیوں ماجا دودھ پیارے سب وسطو مٹیاں رابنا کچھ نسود ساریا مٹیاں نے پر رب تو مٹھا کوئی نہیں. گرمخو میرے گرو گرنتھ صاحب کی بانی پڑھو تے داتا جی نے ایک بچن کیتا کہنے سی کہنے ماں شبد بڑا مٹھا تے واقعی مٹھا ماں ورگا شبد ایڈا مٹھا ملتا کتوں بڑا مٹھا شبد ہے ماں پہ پر گرو گرنتھ صاحب کہندے نے اینو اے نہ سمجھی میری ماں باپ دی بے ادبی ہے کہندے نے میرا رب اینا میٹھا ہے سچ جانی او دے سامنے ماں دا شبد وی پھیکا پے جانا ہے. شبد ورتیا گسائی مہندا اچھڑا اچھڑا درد ہوندا پیارا اک تو شبد بنیا اچھڑا گسائی مہندا اچھڑا اگلی تو کے ام ام در تے اما ماں ام ابے ابے در سے باپو گسائی مسندا اچڑا ام ابے تھامو مچڑا تھامو در سے نالوں کہ میرا سجن میرا واحگرو اینا میٹھا ہے سچ جانو میری ماں باپ تو بھی میرے میٹھا پیا لگتا ہے تے جے نہ لگتا ہوں تے کدی پرہلاد رب دی گل نہ کرتا وہ ماں دی گل مانتا دھیان دیا ہے. جے رب دا نام میٹھا نہ ہوں ماں باپ تو کدی وہ تشدد نہ سہدا چپ کر کے اپنے باپ کی گل مان لیتا. بابا فرید صاحب کہندے نے کہ رب میٹھا ہے تے جدے اندر رب بہ گئے سچ جانو وہ ہوندا ہی مٹ بولڑا ہے. سب گرو گرو گرنتھ صاحب کی بانی نال جڑیا ہے. پروفیسر پورن سنگھ ہوراں نے ایک شبد کیا سی وہ کہندے نے کہ جنہ لوکاں دے اندر دے جنہ لوکاں دے اندر نام دے خزانے نال بھر جاندے نے کہندے نے وہ لوگ سردیاں وچ اس خزانے دا اس اندر دا سکھ او دا نگ مارتے نے گرمیاں وچ اس خزانے دا وہ سکھ ٹھنڈ مارتے نے کہندے اینے کو مٹھ بولڑے ہو جاندے نے انہاں دی زبان تے کدی پھکا پڑ آؤں گے. جے آپاں پھکے بولاں گے لوکاں دے اندر ٹٹن گے. بابا فرید کہندے نے جیڑا بندہ زبان تو رکھا بول کے لوکاں دے اندر توڑ دے وہ زندگی وچ گل کیتے رکھے جنی مرضی سادھناواں کری جائے انہوں رب دے دیدار کدی نہیں ہو سکتے. انہاں شبد ورتے نے کہ ایک پھکا نہ گال آئے. اج دا شبد ہے نانک پھکا بولے تن من پھکا ہوئے. ایک پھکا نہ گال آئے سبنا میں سچا تہی خیاؤ نہ کئی ٹھاہے مانک سب امول. کیوں زبان نہ بول کے کسی دے اندر نو ڈانا پہ دیکھو سجنا لوکاں دے خردے بڑے پوتر نے خردیاں وچ رب بیٹھا ہے. ایک فکا نہ گال آئے سبنا میں سچا تہی خیاؤ نہ کئی ٹھائے مانک سب امول میں سبنا من مانک تھان مول مچاندواں. جے تو رب نو ملنا چاہنے جو تو پریا کی شک تہیاؤ نہ کھائے کئی دا کسے دے خردے نو تائی نہ فکا بول کے جسائی نو پانا چاہ. حضور نے اج آرام وچ کے نانک فکے بولی ہیں اتے پاس بولیے نہیں بولے للے نو بہاری نے سیاری لگی نانک یہ ارتھ گرو نانک صاحب کرپالو جی فرماؤندے نے فکا بولے ہیں. فکا بولن دے نال تن من ਫਿੱਕਾ ਹੋਏ, ਫਿੱਕੇ ਦਰ ਤੇ ਰੁੱਖਾ। ਕਹਿੰਦੇ ਨੇ ਉਸ ਬੰਦੇ ਦਾ ਮਨ ਵੀ ਇੱਕ ਦਿਨ ਰੁੱਖਾ ਹੋ ਜਾਂਦਾ ਤੇ ਰੁੱਖਾ ਬੋਲਣ ਵਾਲੇ ਦਾ ਤਨ ਵੀ ਰੁੱਖਾ ਹੋ ਜਾਂਦਾ। ਤਨ ਕਰਕੇ ਵੀ ਭਰਸਿਆ ਰਹਿੰਦਾ, ਤਿਉੜੀ ਮੱਥੇ ਤੋਂ ਲਹਿੰਦੀ ਨਹੀਂ, ਤੇ ਮਨ ਕਰਕੇ ਤੇ ਉਹਦਾ ਹਾਲ ਹੈ ਹੀ ਬੜਾ ਮੰਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ ਤੇ ਜਦੋਂ ਫਿਰ ਲੋਕਾਂ ਵਿੱਚ ਵਿਚਰਦੇ ਤੇ ਲੋਕ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਏ, ਕਹਿੰਦੇ ਨੇ ਇਹ ਬੰਦਾ ਬੜਾ ਰੁੱਖਾ ਹੈ। ਉਹਨੂੰ ਸੱਦਿਆ ਜਾਂਦਾ ਰੁੱਖੇ ਬਣ ਕਰਕੇ, ਉਹਨੂੰ ਯਾਦ ਕੀਤਾ ਜਾਂਦਾ ਇਹ ਬੰਦਾ ਅੰਦਰੋਂ ਬੜਾ ਕੌੜਾ ਬੋਲਦਾ। ਸਾਹਿਬ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਸੋਏ ਦਾ ਅਰਥ ਹੁੰਦਾ ਸ਼ੋਭਾ, ਸੋਏ ਦਾ ਅਰਥ ਹੁੰਦਾ ਵਡਿਆਈ। ਕਹਿੰਦੇ ਨੇ ਉਹਦੀ ਇਸੇ ਗੱਲ ਵਿੱਚ ਹੀ ਚਾਰ ਚੁਪੇਰੇ ਧੁੰਮ ਪੈਂਦੀ ਹੈ ਕਿ ਇਹਦੇ ਤੋਂ ਬਚ ਕਿਉਂ, ਇਹ ਜ਼ਬਾਨ ਦਾ ਬੜਾ ਰੁੱਖਾ ਹੈ, ਇਹ ਅੰਦਰੋਂ ਬੜੋ ਖੁਸ਼ਕ ਜੇ। ਸਾਹਿਬ ਕਹਿੰਦੇ ਉਹ ਬੰਦਾ ਆਪਣੇ ਅੰਦਰ ਦਾ ਖੂਨ ਸਾਰੀ ਜਾਂਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਏ। ਰੱਬ ਦੀ ਦਰਗਾਹ ਵਿੱਚ ਵੀ ਰੁੱਖਿਆਂ ਨੂੰ ਜਿਹੜੇ ਧੱਕੇ ਪੈਂਦੇ ਹੁੰਦੇ। ਸਾਹਿਬ ਕਹਿਣ ਲੱਗੇ, ਮੂੰਹ ਥੁੱਕਾ ਫਿੱਕਾ ਪਾਏ, ਫਿੱਕੇ ਬੰਦੇ ਦੇ ਮੂੰਹ ਤੇ ਥਾਂ ਥਾਂ ਤੇ ਥੁੱਕਾ ਪੈਂਦੀਆਂ, ਥਾਂ ਥਾਂ ਤੇ ਉਹਦੀ ਬੇਇੱਜ਼ਤੀ ਹੁੰਦੀ ਹੈ। ਤੇ ਗੁਰਮੁਖੋ ਦੇਖੋ, ਜਦੋਂ ਕੋਈ ਫਿੱਕਾ ਬੋਲੇਗਾ, ਧਰਮ ਤਾਂ ਸਹੀ ਮਿੱਠਾ, ਵਰਤ ਕੀਤੀ ਏ, ਰੱਬ ਕਦੀ ਵੀ ਕੌੜਾ ਨਹੀਂ ਬੋਲਦਾ, ਤੇ ਫਿਰ ਉਹਦੀ ਗੱਲ ਕਰਦਿਆਂ ਕੌੜੇ ਕਿਉਂ ਬੋਲੀਏ, ਉਹਦੀ ਗੱਲ ਕਰਦਿਆਂ ਰੁੱਖੇ ਕਿਉਂ ਬੋਲੀਏ। ਤੇ ਜਦੋਂ ਕੋਈ ਰੁੱਖਾ ਬੋਲੇਗਾ ਆਪਣਾ ਕੀਤਾ ਪਾਉਂਦਾ। ਸਿਆਣੇ ਬਜ਼ੁਰਗ ਇੱਕ ਘਟਨਾ ਸੁਣਾਉਂਦੇ ਨੇ ਕਿ ਕੋਈ ਫਿੱਕਾ ਬੋਲਣ ਵਾਲਾ ਕਿਸੇ ਪਿੰਡ ਵਿੱਚ ਚਲਾ ਗਿਆ, ਪਿੰਡ ਆਪਣੇ ਵਿੱਚ ਬੁਰਾ ਬੋਲਦਾ ਸੀ, ਤੇ ਲੋਕਾਂ ਨੇ ਫਿੱਕੋ ਫਿੱਕਾ ਸੋਏ ਜਦੋਂ ਪੈ ਗਈ, ਥਾਂ ਥਾਂ ਤੇ ਥੁੱਕਾਂ ਪੈਣ ਲੱਗੀਆਂ। ਮਨ ਨੇ ਕਿਹਾ ਇਸ ਪਿੰਡ ਨੂੰ ਛੱਡੀ ਜਾਂਦੀ, ਪਿੰਡ ਨੂੰ ਛੱਡਿਆ ਤੇ ਮਨ ਨੇ ਕਿਹਾ ਵੀ ਰਸਤੇ ਵੀ ਜਾਂਦਿਆਂ ਜੇ ਭੁੱਖ ਲੱਗੀ ਤੇ ਖਾਣ ਦਾ ਕੋਈ ਪ੍ਰਬੰਧ ਕਰ ਲਈ। ਉਹਨੇ ਥੋੜੇ ਜਿਹੇ ਚੌਲ ਲੈ ਲਏ, ਦਾਲ ਲੈ ਲਈ, ਕਿਤੇ ਖਿਚੜੀ ਬਣਾ ਕੇ ਖਾ ਲਾ। ਰਸਤੇ ਵਿੱਚ ਤੁਰਿਆ ਇੱਕ ਨਗਰ ਆਇਆ। ਮੈਂ ਸਿਰਫ ਬੇਨਤੀ ਕਰਨੀ ਹੈ ਕਿ ਫਿੱਕਾ ਬੋਲਣ ਵਾਲਾ ਕਿਤੇ ਵੀ ਚਲਾ ਜਾਏ, ਇੱਜ਼ਤ ਨਹੀਂ ਉਹਨੂੰ, ਵਿਚਾਰੇ ਨੂੰ ਇੱਕੋ ਜਿਹੀ ਵਿਚਾਰਾ। ਤਾਂ ਮੈਂ ਕਿਹਾ ਤਰਸ ਦਾ ਪਾਤਰ ਹੈ, ਰੱਬ ਨੇ ਮਨੁੱਖਾ ਦੇਈ ਦਿੱਤੀ, ਬੋਲਣ ਦੀ ਅਕਲ ਨਹੀਂ ਆਈ। ਚਲਾ ਗਿਆ ਨਗਰ ਦੇ ਵਿੱਚ ਤੇ ਭੁੱਖ ਲੱਗੀ, ਇੱਕ ਮਾਤਾ ਦੇ ਘਰ ਚਲਾ ਗਿਆ। ਕਹਿੰਦਾ ਮਾਂ ਕਿ ਆ ਮੈਨੂੰ ਥੋੜੀ ਜਿਹੀ ਖਿਚੜੀ ਬਣਾ ਦੇ, ਅਨਾਜ ਮੇਰੇ ਕੋਲ ਹੈ। ਮਾਈ ਨੇ ਖਿਚੜੀ ਰੱਖ ਦਿੱਤੀ, ਉਹ ਮੰਜੇ ਤੇ ਬਹਿ ਗਿਆ ਤੇ ਉਹਨੇ ਪਹਿਲਾ ਸਵਾਲ ਕੀਤਾ, ਮਾਂ ਪਤੀ ਅਜੇ ਜਿਉਂਦਾ ਹੀ ਆ? ਦੇਖੋ ਬੋਲਣ ਦਾ ਤਰੀਕਾ ਹੈ। ਫਿੱਕਾ ਬੋਲਿਆ, ਕਹਿੰਦਾ ਮਾਂ ਪਤੀ ਅਜੇ ਜਿਉਂਦਾ ਹੀ ਹੈ? ਮਾਈ ਨੇ ਕਿਹਾ, ਸੁਖਨਾ ਰੱਬ ਦੀ ਮਿਹਰ ਹੈ, ਮੇਰੇ ਸਿਰ ਦਾ ਸਾਈਂ ਜਿਉਂਦਾ ਹੈ। ਪਰਤ ਕੇ ਪੁੱਛਦਾ, ਤੇਰੇ ਬੱਚੇ ਕਿੰਨੇ ਨੇ? ਉਹਨੇ ਕਿਹਾ, ਮੇਰੇ ਪੁੱਤਰ ਤਿੰਨ ਨੇ। ਕਹਿੰਦਾ, ਤਿੰਨੇ ਦੇ ਤਿੰਨੇ ਅਜੇ ਜਿਉਂਦੇ ਨੇ? ਹੁਣ ਦੇਖੋ ਸ਼ਬਦ ਭੈੜਾ ਬੋਲਣਾ ਨਾ, ਕਿ ਤਿੰਨੇ ਦੇ ਤਿੰਨੇ ਜਿਉਂਦੇ ਨੇ? ਉਹਨੇ ਫਿਰ ਮਾੜਾ ਜਿਹਾ ਅੰਦਰ ਨੂੰ ਪੀ ਲਿਆ, ਕਹਿਣ ਲੱਗੀ, ਚਲੋ ਹਾਂ, ਰੱਬ ਦੀਆਂ ਮਿਹਰਾਂ ਨੇ, ਰੱਬ ਲੰਮੀ ਉਮਰ ਕਰੇ, ਤਿੰਨੇ ਜਿਉਂਦੇ ਨੇ, ਜਵਾਨੀਆਂ ਮਨ। ਉਸ ਮਾਈ ਦੇ ਘਰ ਵੱਜੀ ਸੀ ਮੱਝ, ਮੱਝ ਬੜੀ ਕੀਮਤੀ ਸੀ ਤੇ ਦਰਵਾਜ਼ਾ ਸੀ ਛੋਟਾ, ਤੇ ਉੱਠ ਕੇ ਖਲੋ ਗਿਆ, ਕਦੀ ਦਰਵਾਜ਼ੇ ਵੱਲ ਵੇਖੇ, ਕਦੀ ਮੱਝ ਵੱਲ ਦੇਖੇ, ਤੇ ਮਾਈ ਨੇ ਪੁੱਛ ਲਿਆ, ਪੁੱਤਰ ਕੀ ਗੱਲ ਹੈ, ਮੰਜੇ ਤੇ ਬੈਠਾ ਉੱਠ ਕਿਉਂ ਗਿਆ ਹੈ? ਕਹਿੰਦਾ, ਮੈਨੂੰ ਇੱਕ ਸਮਝ ਨਹੀਂ ਪੈਂਦੀ ਮਾਂ, ਜੇ ਮੰਨ ਲਓ ਅੱਜ ਤੇਰੀ ਮੱਝ ਮਰ ਜਾਏ ਤੇ ਦਰਵਾਜ਼ਾ ਛੋਟਾ, ਆਪਾਂ ਇਹਨੂੰ ਬਾਹਰ ਕਿਵੇਂ ਕੱਢਾਂ? ਉਹਨੇ ਕਿਹਾ, ਕਹਿਣ ਲੱਗੀ, ਆਪਣੀ ਝੋਲੀ ਕਰ ਮੇਰਾ। ਉਹਨੇ ਝੋਲੀ ਕੀਤੀ, ਮਾਈ ਨੇ ਜਿਹੜੀ ਅੱਧੀ ਕੱਚੀ ਪੱਕੀ ਖਿਚੜੀ ਸੀ ਨਾ, ਪਵਾ ਕੇ ਉਹਦੀ ਝੋਲੀ ਚ ਮਾਰੀ, ਤੇ ਜਦੋਂ ਝੋਲੀ ਚ ਖਿਚੜੀ ਪਈ ਤੇ ਗਰਮ ਪਾਣੀ ਪੈਰਾਂ ਤੇ ਪਿਆ, ਪੈਰ ਸੜੇ ਤੇ ਪੁਕਾਰ ਕੇ ਕਹਿੰਦਾ, ਮਾਂ ਇਹ ਕੀ ਪਾਣੀ ਨਾਲ ਮੇਰੇ ਪੈਰ ਸੜ ਗਏ ਨੇ? ਕਹਿਣ ਲੱਗੀ, ਅਸਲ ਵਿੱਚ ਤੇਰੀ ਜ਼ਬਾਨ ਦਾ ਸਵਾਦ ਹੈ, ਤੂੰ ਲੋਕਾਂ ਦੇ ਅੰਦਰ ਸਾੜਨਾ, ਤੇਰਾ ਤੇ ਸਾਰਾ ਸਰੀਰ ਸੜਨਾ ਚਾਹੀਦਾ। ਦੇਖੋ ਜਦੋਂ ਕੋਈ ਭੈੜਾ ਬੋਲੇਗਾ, ਫਿੱਕਾ ਬੋਲੇਗਾ, ਸਾਰੇ ਲੋਕਾਂ ਦੀ ਘਟਨਾਵਾਂ ਲਈਆਂ ਸਨ ਵੀ ਫਿੱਕੇ ਬੋਲਣ ਦਾ ਇਹ ਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਬੜਾ ਕੀਮਤੀ ਹੈ। ਕਿਉਂ ਨੀ ਥਾਂ ਥਾਂ ਤੇ ਜਾਂਦਾ? ਕਿਉਂਕਿ ਵਰਤਾਣ ਵਾਲੇ ਸਾਡੇ ਅੰਦਰ ਹੀ ਰੁੱਖਾ ਬਣੇ ਨੇ, ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸਨ। ਬੜੀ ਸੋਹਣੀ ਗੱਲ ਇਕਬਾਲ ਨੇ ਕਹੀ ਸੀ, ਉਹ ਗਏ ਸਨ पूर्व की धरती तो पछम जो इंग्लैंड गए ने वापस आए उन्होंने किसी यही पूछा कि पछम के फर्श के उतों के धर्म से पूर्व के अंतर है तो शब्द सन बहुत देखे हैं मगरब और मशरक के मै खाने यहां साकी नहीं मिला वहां बेजोग है मैं खाना ये अर्थ की है वो कहना मैं पूर्व से पछम के धर्म को देखे है कहने जेड़ा पूर्व में धर्म है वो नशा स्वाद इना है पर प्याण वालों अकल नहीं कहना पछम के स्वाद कोई नहीं पर प्याण वालों लियाकत बड़ी उन्होंने अपने धर्म की गल कर बड़ी जात है वो मिठ बोलड़े ने उन्होंने को कुछ गुण ने हजूर किन्न सजना नानक फिक्का बोलिए तन मन फिक्का होए फिक्को फिक्का सदिए फिक्के फिक्की सोए फिक्का सरकै छतिए मुंह थुका फिक्का पाए अगली टोके कहने फिक्का मूर्ख आखी है फिक्का बोलने वाले कहने मूर्ख है अगे साहब ने शब्द वरते है पाणा लह सजाए हुण पाणा का अर्थ हुंदा है ये पास पाणा नहीं करना थोड़ा जा पारा करके खा बोल के पाणा एदा अर्थ के जुतियां खांदा है वो बंदा पाणा लह सजाए जेड़ा बंदा फिक्का बोलता बाबा जी कहिंदे एक तां दसन की लोड़ ही नहीं पैंदी भी ये बंदे का कीहो जिहा रुख है ये किस तरह का कहने वो जबान तो बोलता है तो उस टाइम ही उसके मत्थे से लेबल लग जाता है बंदा अक का मूर्ख है फिक्का मूर्ख अक ही है फिक्का बोलने वाला अपने आप ही पता लग जाता है मां मूर्ख है पाणा लै सजाए तो बाबा नानक जी कहने जो बोलता है ना फिर योजा बंदे जुतिया की मार पैंती भाव थां थां बेइज्जत हुंदा है और अगला